ਰਾਗ ਦੇ ਵਿੱਚ ਪਹਿਲੇ ਤਿੰਨ ਸ਼ਬਦ ਰਾਮ ਕਲੀ ਪਾਤਸ਼ਾਹੀ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬਖਸ਼ਿਸ਼ਾਂ ਕਰ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀਵ ਨੂੰ ਸਮੁੱਚਾ ਉਪਦੇਸ਼ ਕਰਦੇ ਨੇ। ਪ੍ਰਾਣਾਧਾਰੀ ਜੀਵ ਕੋਈ ਵੀ ਹੈ, ਕਿਸੇ ਧਰਮ ਦਾ ਹੈ, ਇੱਥੇ ਨਹੀਂ ਲਿਖਿਆ ਕਿ ਸਿੰਘੋ ਜਾਂ ਸਿੱਖੋ ਲਿਖਿਆ ਨਹੀਂ ਹੈ, ਪ੍ਰਾਣੀ ਲਿਖਿਆ। ਪ੍ਰਾਣੀ ਵਿੱਚ ਹੁਣ ਸਾਰੇ ਹੀ ਆ ਜਾਂਦੇ ਨੇ, ਮਾਨਸ ਕੀ ਜਾਤ ਸਭੈ ਇੱਕ ਹੈ ਬਹਿ ਜਾਣਵੋ, ਇੱਥੇ ਕੋਈ ਵਿਤਕਰਾ ਨਹੀਂ ਹੈ। ਜਿੰਨੇ ਵੀ ਪ੍ਰਾਣੀ ਨੇ, ਕਿਸੇ ਵੀ ਧਰਮ ਦਾ, ਕਿਸੇ ਦੇਸ਼ ਦਾ, ਕਿਸੇ ਕੌਮ ਦਾ, ਹਰ ਪ੍ਰਾਣੀ ਨੂੰ ਦਸਵੇਂ ਪਾਤਸ਼ਾਹ ਕਹਿੰਦੇ ਪ੍ਰਾਣੀ, ਪਰਮ ਪੁਰਖ ਪਾਗਲ ਲਾਗੋ, ਪਰਮ ਪੁਰਖ ਅਕਾਲ ਪੁਰਖ ਸੋ ਪੁਰਖ ਸੱਤ ਪੁਰਖ ਵਾਹਿਗੁਰੂ ਜੋ ਹੈ ਉਹਦੇ ਪਾਗ ਤੋਂ ਭਾਵ ਚਰਨਾਂ ਦੇ ਨਾਲ ਲਾਗੋ ਦਾ ਭਾਵ ਹੈ ਜੁੜੋ। ਵਾਹਿਗੁਰੂ ਦੇ ਨਾਲ ਜੁੜਨਾ ਕਿਵੇਂ? ਕਹਿੰਦੇ ਨਾਮ ਦੇ ਕਰਕੇ ਹੀ ਵਾਹਿਗੁਰੂ ਨਾਲ ਜੁੜਿਆ ਜਾਂਦਾ ਹੈ। ਨਾਮ ਨਾਲ ਜੁੜੋ, ਵਾਹਿਗੁਰੂ ਨਾਲ ਜੁੜੋ। ਵਾਹਿਗੁਰੂ ਵਾਹਿਗੁਰੂ ਕਰੋ ਤਾਂ ਆਪੇ ਜੁੜ ਗਏ। ਵਾਹਿਗੁਰੂ ਵਾਹਿਗੁਰੂ ਹੁਣ ਇਸ ਤਰ੍ਹਾਂ ਕਿ ਕੰਨਾਂ ਨਾਲ ਸੁਣਨਾ ਆਪਾਂ ਹਮੇਸ਼ਾ ਕਹਿੰਦੇ ਹਾਂ, ਇਹਦੇ ਵਿੱਚ ਕੀ ਹੁੰਦਾ? ਫਿਰ ਬਹੁਤ ਸਾਰੇ ਤਰੀਕੇ ਨੇ ਨਾਮ ਜਪਣ ਦੇ। ਕੋਈ ਕਿਸੇ ਤਰੀਕੇ ਨੂੰ ਕਹਿੰਦਾ ਹੈ, ਕੋਈ ਕਿਸੇ ਤਰੀਕੇ ਨੂੰ ਕਹਿੰਦਾ ਹੈ, ਪਰ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਸੌਖਾ ਤਰੀਕਾ ਇਹੀ ਦੱਸਿਆ। ਔਰ ਬੜੇ ਬੜੇ ਮਹਾਤਮਾ ਜਿਹੜੇ ਉੱਚ ਕੋਟੀ ਦੇ ਬ੍ਰਹਮ ਗਿਆਨੀ ਨੇ, ਉਹਨਾਂ ਦਾ ਤਰੀਕਾ ਤਾਂ ਇਹੀ ਹੈ। ਕਈ ਲੋਕ ਇਹ ਕਹਿੰਦੇ ਨੇ ਕਿ ਆਗਿਆ ਚੱਕਰ 'ਚ ਧਿਆਨ ਲਾਓ, ਕੋਈ ਕਹਿੰਦਾ ਹਿਰਦੇ 'ਚ ਧਿਆਨ ਲਾਓ, ਕੋਈ ਕਹਿੰਦਾ ਧੁੰਨੀ 'ਚ ਧਿਆਨ ਲਾਓ, ਪਰ ਉੱਚ ਕੋਟੀ ਦੇ ਬ੍ਰਹਮ ਗਿਆਨੀਆਂ ਦੀ ਸੰਗਤ ਵਿੱਚ ਇਹ ਮਿਲਿਆ ਹੈ ਮੈਨੂੰ ਕਿ ਚੱਕਰ ਵਿੱਚ ਧਿਆਨ ਲਾਉਣਾ ਨੁਕਸਾਨ ਦੇ ਸਕਦਾ ਉਦੋਂ ਜਦੋਂ ਆਪਾਂ ਉਸ ਚੱਕਰ ਦੇ ਅਧਿਕਾਰੀ ਨਾ ਹੋਈਏ। ਹੋ ਸਕਦਾ ਆਪਾਂ ਉਹ ਚੱਕਰ ਦੇ ਅਧਿਕਾਰੀ ਨਾ ਹੋਈਏ। ਖੁਦ ਨੂੰ ਧਿਆਨ ਨਹੀਂ ਲਾਉਣਾ ਚਾਹੀਦਾ ਕਿਸੇ ਚੱਕਰ ਵਿੱਚ। ਹਾਂ, ਕੋਈ ਬ੍ਰਹਮ ਗਿਆਨੀ ਹੀ ਕਹਿ ਦੇਵੇ ਕਿ ਤੂੰ ਇੱਥੇ ਧਿਆਨ ਲਾ, ਉਹਨੂੰ ਤਾਂ ਪਤਾ ਹੁੰਦਾ ਕਿ ਇਹ ਬੰਦਾ ਇੱਥੋਂ ਕਿਤੇ ਲਾਇਕ ਹੈ। ਅਤੇ ਜੇ ਆਪਾਂ ਖੁਦ ਹੀ ਕਿਤਾਬਾਂ ਪੜ੍ਹ ਪੜ੍ਹ ਕੇ ਵੀ ਇੱਥੇ ਧਿਆਨ ਲਾਉਣਾ ਚਾਹੀਦਾ, ਇੱਥੇ ਲਾਉਣਾ ਚਾਹੀਦਾ, ਤੁਹਾਨੂੰ ਪਤਾ ਹੀ ਆ ਵੀ ਨੀਮ ਹਕੀਮ ਖਤਰਾ ਜਾਨ। ਫਿਰ ਕਿਤਾਬਾਂ ਪੜ੍ਹ ਪੜ੍ਹ ਕੇ ਕਿੰਨਾ ਕੁ ਕੋਈ ਦਵਾਈਆਂ ਦੇ ਸਕਦਾ, ਜਾਂ ਗਾਈਡਾਂ ਪੜ੍ਹ ਕੇ ਕੋਈ ਕਿੰਨਾ ਕੁ ਪਾਸ ਹੁੰਦਾ? ਇਹਦਾ ਮਤਲਬ ਤਾਂ ਟੀਚਰ ਹੋਣ ਹੀ ਨਾ ਫਿਰ। ਇਹ ਤਾਂ ਬ੍ਰਹਮ ਗਿਆਨੀ ਨੇ ਦੱਸਣਾ ਵੀ ਤੇਰੀ ਵਿਵਸਥਾ ਇੱਥੇ ਕ ਹੈ, ਤੂੰ ਇੰਨਾ ਕੁ ਕਰ। ਜੇ ਬਿਲਕੁਲ ਹੀ ਕੋਈ ਨਹੀਂ ਮਿਲਦਾ ਤਾਂ ਗੁਰੂ ਨਾਨਕ ਦੇਵ ਜੀ ਮਿਲ ਪਏ। ਮਹਾਰਾਜ ਤਾਂ ਮਿਲਦੇ ਹੀ ਨਹੀਂ, ਰੋਜ਼ ਆਪਾਂ ਨੂੰ ਜਪਜੀ ਸਾਹਿਬ ਦੇ ਰਾਹੀਂ ਮਿਲਦੇ ਨੇ। ਮਹਾਰਾਜ ਜੀ ਤਾਂ ਆਪਾਂ ਨੂੰ ਕਹਿੰਦੇ ਗਾਵੀ ਹੈ ਸੁਣੀ ਹੈ, ਮਨ ਰੱਖੀ ਹੈ ਭਾਓ, ਮੂੰਹ ਨਾਲ ਵਾਹਿਗੁਰੂ ਕਹੋ, ਕੰਨਾਂ ਨਾਲ ਕਹੋ, ਬਾਣੀ ਪੜ੍ਹੋ ਅਤੇ ਕੰਨਾਂ ਨਾਲ ਸੁਣੋ, ਮੂੰਹ ਨਾਲ ਜੋ ਵੀ ਮੂੰਹ ਨਾਲ ਕਹਿਣਾ ਵਾਹਿਗੁਰੂ ਕਹਿਣਾ, ਮੂਲ ਮੰਤਰ ਕਹਿਣਾ, ਕੀਰਤਨ ਗਾਉਣਾ, ਕਥਾ ਸ਼ਬਦ ਪੜ੍ਹਨਾ, ਚਾਹੇ ਅਖੰਡ ਪਾਠ ਦੀ ਰੌਲ ਲਾਉਣੀ ਹੈ, ਬਾਣੀ ਨੂੰ ਕੰਨਾਂ ਨਾਲ ਸੁਣੋ। ਜਦੋਂ ਸਾਡੇ ਕੰਨ ਉੱਧਰ ਲੱਗ ਗਏ ਬਾਣੀ ਵੱਲ, ਮਨ ਦਾ ਸੁਧਾਰ ਹੋਣ ਲੱਗ ਪਿਆ। ਮਹਾਰਾਜ ਜੀ ਕਹਿੰਦੇ ਨੇ ਜਦੋਂ ਕੰਨ ਸੁਣਦੇ ਨੇ ਉਹ ਅਸਲ ਵਿੱਚ ਮਨ ਹੀ ਸੁਣ ਰਿਹਾ ਹੁੰਦਾ ਹੈ, ਕੰਨ ਨਹੀਂ ਸੁਣਦੇ। ਅਸੀਂ ਬਾਣੀ ਮਨ ਨੂੰ ਸੁਣਾਉਣੀ ਹੈ, ਅਤੇ ਹੁਣ ਮਨ ਨੂੰ ਬਾਣੀ ਅੱਖਾਂ ਰਾਹੀਂ ਤਾਂ ਸੁਣਾ ਨਹੀਂ ਸਕਦੇ, ਮੂੰਹ ਨਾਲ ਨਹੀਂ ਸੁਣਾ ਸਕਦੇ, ਕਿਉਂਕਿ ਮੂੰਹ ਤਾਂ ਸਿਰਫ ਬੋਲਣ ਦਾ ਕੰਮ ਕਰਦਾ। ਸੋ ਮਹਾਰਾਜ ਕਹਿੰਦੇ ਨੇ ਕੰਨਾਂ ਨਾਲ ਸੁਣੋ। ਵੱਡੇ ਤੋਂ ਵੱਡੇ, ਵੱਡੇ ਤੋਂ ਵੱਡੇ ਵੀ ਇਹੀ ਗੱਲ ਕਹਿੰਦੇ ਨੇ ਕਿ ਹੌਲੀ ਹੌਲੀ ਵਾਹਿਗੁਰੂ ਵਾਹਿਗੁਰੂ ਕਰਕੇ ਕੰਨਾਂ ਨਾਲ ਸੁਣਿਆ ਕਰੋ। ਇਹ ਜਿਉਂ ਆਪਾਂ ਕੰਨਾਂ ਨਾਲ ਨਾਮ ਸੁਣਦੇ ਹਾਂ, ਨਾਮ ਆਪਣੀ ਕਿਰਿਆ ਸ਼ੁਰੂ ਕਰ ਦਿੰਦਾ ਅੰਦਰ। ਕੰਨਾਂ ਨਾਲ ਸੁਣਨੇ ਕਰਕੇ ਅੰਦਰੋਂ ਸਾਰਾ ਕੁਛ ਹੀ ਸ਼ੁਰੂ ਹੋ ਜਾਂਦਾ। ਫਿਰ ਅੰਦਰਲੀ ਕਿਰਿਆ ਆਪਣੇ ਆਪ ਹੋਵੇਗੀ, ਮਸ਼ੀਨਾਂ ਨਹੀਂ ਆ ਗਈਆਂ ਅੱਜ ਕੱਲ੍ਹ, ਕੱਪੜਾ ਪਾਓ ਜਿੰਨੇ ਕੱਪੜੇ ਪਾਉਣੇ ਤੁਸੀਂ ਜਾਓ ਜਿੱਧਰ ਜਾਣਾ, ਉਹਨੇ ਆਪੇ ਹੀ ਸਾਰਾ ਕੁਛ ਕਰਕੇ ਕੱਪੜਾ ਸੁਕਾ ਕੇ ਬਾਹਰ ਕੱਢ ਕੇ ਤੁਹਾਨੂੰ ਫੜਾ ਦੇਣਾ, ਲਓ ਜੀ ਕੋਈ ਮਲਿਆ ਨਹੀਂ, ਕੋਈ ਨੀਲ ਨਹੀਂ ਦੇਣ ਦੀ ਲੋੜ, ਕੋਈ ਕਸ਼ ਕਰਨ ਦੀ ਲੋੜ ਨਹੀਂ। ਇਹ ਨਾਮ ਦੀ ਕਿਰਿਆ ਇਸੇ ਤਰ੍ਹਾਂ ਹੀ ਆ, ਆਪਣਾ ਜਿਹੜਾ ਕੰਮ ਕਰਨਾ ਉਹ ਆਪਾਂ ਕੰਨਾਂ ਨਾਲ ਸੁਣਨਾ, ਵਾਹਿਗੁਰੂ ਵਾਹਿਗੁਰੂ ਸੁਣੀ ਜਾਣਾ ਸੁਣੀ ਜਾਣਾ। ਇਹ ਕਿਰਿਆ ਆਪਣੇ ਆਪ ਸ਼ੁਰੂ ਹੋ ਜਾਂਦੀ ਅੰਦਰੋਂ, ਕੰਠ ਦੇ ਵਿੱਚ ਦਰਦ ਹੋਣ ਲੱਗ ਜਾਂਦਾ, ਫਿਰ ਹੌਲੀ ਹੌਲੀ ਇੱਥੇ ਜਾਪ ਸ਼ੁਰੂ ਹੋ ਜਾਂਦਾ। ਜਿੱਥੇ ਐਡਜਸਟਮੈਂਟ ਹੋਣੀ ਆ ਉਹਨੇ ਆਪਣੇ ਆਪ ਕਰ ਲੈਣੀ ਨਾਮ ਨੇ। ਆਪਾਂ ਗਲਤੀ ਨਾਲ ਜੇ ਹਿਰਦੇ 'ਚ ਧਿਆਨ ਕਰ ਲਿਆ ਤਾਂ ਅਧਿਕਾਰੀ ਆਪਾਂ ਹੈਗੇ ਹਾਂ ਕੰਠ ਦੇ, ਉਹਦੇ 'ਚ ਨੁਕਸਾਨ ਆਪਣਾ ਇਸ ਕਰਕੇ ਆ ਕਿਉਂਕਿ ਆਪਾਂ ਪਹਿਲੀ ਕਲਾਸ ਨੂੰ ਛੱਡ ਕੇ ਸਿੱਧਾ ਪੰਜਵੀਂ 'ਚ ਬੱਚਾ ਦਾਖਲ ਕਰਾਈਏ ਉਹ ਕਾਮਯਾਬ ਨਹੀਂ ਹੁੰਦਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਤੁਹਾਡਾ ਜਿਹੜਾ ਕੰਮ ਹੈ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ, ਤੁਹਾਡਾ ਕੰਮ ਹੈ ਵਾਹਿਗੁਰੂ ਕਹੋ, ਮੂਲ ਮੰਤਰ ਕਹੋ, ਜਪਜੀ ਸਾਹਿਬ ਪੜ੍ਹੋ, ਜਾਪ ਸਾਹਿਬ ਪੜ੍ਹੋ, ਆਪਣਾ ਕੰਮ ਹੈ ਕੰਨਾਂ ਨਾਲ ਸੁਣਨਾ ਬਸ, ਹੌਲੀ ਹੌਲੀ ਬੋਲੀ ਜਾਓ ਕੰਨਾਂ ਨਾਲ ਸੁਣੀ ਜਾਓ, ਇਸੇ ਵਿੱਚ ਹੀ ਧਿਆਨ ਲੱਗ ਜਾਂਦਾ। ਔਰ ਸਭ ਤੋਂ ਬੈਸਟ ਤਰੀਕਾ ਹੈ, ਗੁੱਡ ਬੈਟਰ ਬੈਸਟ ਵਧੀਆ ਤਰੀਕਾ ਹੈ। ਇੰਨੇ ਸੰਤਾਂ ਮਹਾਤਮਾ ਨੂੰ ਤੁਸੀਂ ਮਿਲ ਨਹੀਂ ਸਕਦੇ ਜਾ ਕੇ, ਨਾ ਉਹਨਾਂ ਤੋਂ ਖੋਲ ਸਕਦੇ ਹੋ ਗੱਲ। ਮੈਂ ਜਾ ਕੇ ਮਿਲਿਆ ਔਰ ਮੈਂ ਸਾਰੇ ਤਰੀਕੇ ਦੇਖੇ ਨੇ, ਔਰ ਅੱਛੇ ਅੱਛੇ ਬ੍ਰਹਮ ਗਿਆਨੀ ਨੇ ਮੈਂ ਗੱਲ ਪੁੱਛੀ ਵੀ ਧਿਆਨ ਟਿਕਾਉਣਾ ਚਾਹੀਦਾ ਕਿ ਨਹੀਂ ਧਿਆਉਣਾ ਚਾਹੀਦਾ। ਉਹ ਲਾਸਟ ਇੱਕੋ ਹੀ ਗੱਲ ਮੇਰੇ ਪੱਲੇ ਪਈ ਹੈ ਵੀ ਧਿਆਨ ਆਪਣੇ ਆਪ ਨਾ ਟਿਕਾਓ, ਫਿਰ ਤੰਗੀ ਹੋਣ ਲੱਗ ਜਾਂਦੀ, ਸਿਰ ਨੂੰ ਵੀ ਤਕਲੀਫ ਹੋ ਜਾਂਦੀ ਹੈ। ਇਸ ਕਰਕੇ ਸਭ ਤੋਂ ਸੋਹਣਾ ਤਰੀਕਾ ਹੈ ਸ਼੍ਰਵਣ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ। ਨੌਵੇਂ ਪਾਤਸ਼ਾਹ ਨੇ ਵੀ ਮੋਹਰ ਲਾ ਤੀ, ਕੰਨਾਂ ਨਾਲ ਸੁਣੋ ਮੂੰਹ ਨਾਲ ਬੋਲੋ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਪ੍ਰਾਣੀ ਪਰਮ ਪੁਰਖ ਪੱਗ ਲਾਗੋ, ਰੱਬ ਦੇ ਚਰਨਾਂ ਨਾਲ ਪ੍ਰਾਣੀ ਜੀ ਜੁੜੋ, ਵਾਹਿਗੁਰੂ ਆਖੋ। ਸੋਵਤ ਕਹਾਂ ਮੋਹ ਨਿੰਦਰਾ ਮੈਂ, ਮੋਹ ਦੀ ਨੀਂਦ ਵਿੱਚ ਕਿਉਂ ਸੁੱਤਾ ਰਹਿਣਾ ਹਰ ਵਕਤ, ਮੈਂ ਤਾਂ ਜਾਗਦਾ ਜੀ। ਮਹਾਰਾਜ ਕਹਿੰਦੇ ਸਵਾ ਜਾਗਦਾ, ਤੂੰ ਕਾਹਦਾ ਜਾਗਦਾ, ਸੁੱਤਾ ਪਿਆ। ਧਿਆਨ ਤੇਰਾ ਪਰਿਵਾਰ ਵਿੱਚ ਹੈ, ਧਿਆਨ ਤੇਰਾ ਬੱਚਿਆਂ ਵਿੱਚ ਹੈ, ਧਿਆਨ ਤੇਰਾ ਰਿਸ਼ਤੇਦਾਰਾਂ ਵਿੱਚ ਹੈ, ਪਦਾਰਥਾਂ 'ਚ ਧਿਆਨ ਹੈ। ਹੁਣ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗਿਆ ਨਵਾਬ ਤੁਸੀਂ ਮੇਰੇ ਨਾਲ ਨਮਾਜ਼ ਨਹੀਂ ਪੜ੍ਹੀ, ਆਰਾਮ ਨਾਲ ਖੜ੍ਹੇ ਰਹੇ ਤੁਸੀਂ। ਮਹਾਰਾਜ ਕਹਿੰਦੇ ਤੂੰ ਤਾਂ ਸੁੱਤਾ ਪਿਆ ਸੀ, ਸੁੱਤਾ ਤੇਰਾ ਤਾਂ ਕਿਤੇ ਧਿਆਨ ਹੋਰ ਸੀ, ਐਵੇਂ ਸਰੀਰ ਹੀ ਝੁਕਦਾ ਨਮਾਜ਼ ਨੂੰ। ਤੂੰ ਤਾਂ ਕਾਬਲ ਵਿੱਚ ਘੋੜੇ ਖਰੀਦਦਾ ਫਿਰਦਾ, ਤੇਰੀ ਬਿਰਤੀ ਤਾਂ ਉੱਥੇ ਫਿਰਦੀ ਸੀ, ਤਾਂ ਇੱਥੇ ਮੱਥਾ ਟੇਕੇ ਦਾ ਕੀ ਫਾਇਦਾ। ਉਹ ਤਾਂ ਚੁੱਪ ਹੋ ਗਿਆ। ਕਾਜੀ ਕਹਿੰਦਾ ਮੇਰੇ ਨਾਲ ਤਾਂ ਕਰ ਲੈਂਦੇ ਨਮਾਜ਼, ਮੈਂ ਤਾਂ ਉਰੇ ਹੀ ਸੀ। ਮਹਾਰਾਜ ਕਹਿੰਦੇ ਤੇਰੇ ਘਰ ਘੋੜੀ ਸੂਈ ਹੈ, ਤੈਨੂੰ ਇਹ ਧਿਆਨ ਸੀ, ਉਹਦਾ ਵਛੇਰਾ ਲੱਗ ਕੇ ਖੂਹ 'ਚ ਨਾ ਡਿੱਗ ਪਏ ਕਿਤੇ। ਉਹ ਕਾਜੀ ਵੀ ਨਹੀਂ ਬੋਲਿਆ ਅੱਗਿਓਂ। ਫਿਰ ਮਹਾਰਾਜ ਦੇ ਕਹਿਣ ਦਾ ਭਾਵ ਹੈ ਸੋਵਤ ਕਹਾਂ ਮੋਹ ਨਿੰਦਰਾ ਮੈਂ, ਇਹ ਪਦਾਰਥਾਂ ਦੇ ਮੋਹ ਦੇ ਨੀਂਦ ਵਿੱਚ ਕਿਉਂ ਸੌਂਦਾ ਹੈ, ਜਦ ਪਾਠ ਕਰਦਾ ਹੈ ਧਿਆਨ ਕਿਉਂ ਇੱਧਰ ਉੱਧਰ ਜਾਂਦਾ, ਸੌਂਦਾ ਕਿਉਂ, ਤੈਨੂੰ ਮੋਹ ਕਿਉਂ ਪੈ ਜਾਂਦਾ ਵੀ ਮੇਰੀ ਫਲਾਨੀ ਚੀਜ਼। ਜੇ ਕਿਤੇ ਤਾਲਾ ਖੁੱਲ੍ਹਾ ਰਹਿ ਗਿਆ ਫਿਰ ਸਕੂਟਰ ਸਾਈਕਲ ਦਾ, ਵਾਰ ਵਾਰ ਉਦੋਂ ਧਿਆਨ ਲਈ ਨਾ ਜਾਵੇ, ਉਹ ਮੇਰੇ ਘਰ ਫਲਾਨੀ ਚੀਜ਼ ਆਈ ਨਾ ਹੋ ਜਾਵੇ, ਫਲਾਨਾ ਕੰਮ ਐਂ ਨਾ ਹੋ ਜਾਵੇ। ਮਹਾਰਾਜ ਕਹਿੰਦੇ ਮੋਹ ਦੀ ਨੀਂਦ ਵਿੱਚ ਜੀਵ ਸੁੱਤਾ ਹੀ ਰਹਿੰਦਾ। ਕਬ ਹੂੰ ਸੁਚਿਤ ਹਵੈ ਜਾਗੋ, ਕਦੇ ਤਾਂ ਸੁਚੇਤ ਹੋ ਕੇ ਜਾਗਿਆ ਕਰੋ, ਕਿ ਕਦੇ ਤਾਂ ਇੱਕ ਮਨ ਹੋ ਕੇ ਬਾਣੀ ਪੜ੍ਹਿਆ ਕਰੋ, ਕਿ ਨਾ ਕਿਤੇ ਧਿਆਨ ਜਾਵੇ, ਸਿਰਫ ਵਾਹਿਗੁਰੂ 'ਚ ਧਿਆਨ ਰਹੇ, ਬਾਣੀ ਵਿੱਚ ਧਿਆਨ ਰਹੇ ਆਪਣਾ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਔਰ ਨ ਕਹਾਂ ਉਪਦੇਸ਼ ਹੈ ਪਸ, ਤੋਹੇ ਪ੍ਰਬੋਧ ਨਾ ਲਾਗੋ। ਕਹਿੰਦੇ ਪਸ਼ੂ ਬਿਰਤੀ ਬੰਦੇ ਹੋਰਨਾਂ ਨੂੰ ਉਪਦੇਸ਼ ਕਰਦਾ ਹੈ ਤੂੰ, ਤੈਨੂੰ ਜਰਾ ਮਾਤਰ ਵੀ ਪ੍ਰਬੋਧ ਨਹੀਂ ਲੱਗਿਆ ਜਿਹੜਾ ਤੂੰ ਲੋਕਾਂ ਨੂੰ ਸਮਝਾਉਣਾ, ਉਹ ਤੈਨੂੰ ਰੱਤਾ ਮਾਤਰ ਲੱਗਿਆ ਹੀ ਨਹੀਂ, ਤੈਨੂੰ ਅਸਰ ਹੀ ਨਹੀਂ ਹੋਇਆ। ਖੁਦ ਨੂੰ ਬੰਦੇ ਨੂੰ ਅਸਰ ਨਹੀਂ ਹੁੰਦਾ, ਦੂਜੇ ਨੂੰ ਕਹਿੰਦਾ, ਆਪ ਨਹੀਂ ਕੁਛ ਕਰਨਾ। ਤੇ ਮਹਾਰਾਜ ਕਹਿੰਦੇ ਤੂੰ ਪਸ਼ੂਆਂ ਵਰਗਾ ਜੀਵਨ ਹੋ ਗਿਆ ਤੇਰਾ, ਔਰ ਨ ਕਹਾ ਉਪਦੇਸ਼ ਹੈ ਪਸ, ਤੋਹੇ ਪ੍ਰਬੋਧ ਨਾ ਲਾਗੋ। ਤੈਨੂੰ ਇਹ ਉਪਦੇਸ਼ ਨਹੀਂ ਲੱਗਿਆ ਕਿ ਤੈਨੂੰ ਨਹੀਂ ਗਿਆਨ ਹੋਇਆ। ਲੱਖਾਂ ਲੋਕ ਸੁਣ ਕੇ ਤਰ ਜਾਂਦੇ ਨੇ, ਸਤਿਗੁਰੂ ਕਹਿੰਦੇ ਸੁਣਾਉਣ ਵਾਲਾ ਡੁੱਬ ਜਾਂਦਾ। ਸੁਣਾਉਣ ਵਾਲਾ ਇਸ ਕਰਕੇ ਡੁੱਬਿਆ ਕਿਉਂਕਿ ਉਹ ਕਹਿੰਦਾ ਵਾਹਿਗੁਰੂ ਵਾਹਿਗੁਰੂ ਕਹਿਣ ਦੀ ਕੋਈ ਲੋੜ ਨਹੀਂ। ਹੁਣ ਆਪਣੇ ਪੰਥ ਵਿੱਚ ਕੋਈ ਕਿਸੇ ਨੂੰ ਸਮਝਾਉਣ ਵਾਲਾ ਰੋਕਣ ਵਾਲਾ ਨਹੀਂ। ਇੱਕ ਤਾਂ ਹੁਣ ਉਹ ਲੋਕ ਨੇ ਜਿਹੜੇ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਹਿਣ ਦੀ ਲੋੜ ਹੀ ਨਹੀਂ। ਹੁਣ ਹੋਰ ਨਵੇਂ ਜੰਮੇ ਨੇ, ਉਹ ਕਹਿੰਦੇ ਪੰਜ ਬਾਣੀਆਂ ਭਾਵੇਂ ਸਵੇਰੇ ਉੱਠ ਕੇ ਪੜ੍ਹੋ ਨਾ ਪੜ੍ਹੋ, ਨਿਤਨੇਮ ਦੀ ਕੋਈ ਲੋੜ ਨਹੀਂ। ਉਹ ਕੀ ਕਹਿੰਦੇ, ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ ਬਸ। ਉਹ ਫਿਰ ਸੰਗਤ ਚੱਕਰ 'ਚ ਪੈ ਜਾਂਦੀ ਹੈ ਵੀ ਇਹ ਹੁਣ ਨਾ, ਉਹ ਕਹਿੰਦਾ ਵਾਹਿਗੁਰੂ ਵੀ ਨਹੀਂ ਕਹਿਣਾ ਅਤੇ ਉਹ ਕਹਿੰਦਾ ਪੰਜ ਬਾਣੀਆਂ ਨਹੀਂ ਪੜ੍ਹਨੀਆਂ, ਰਹਿ ਰਾਸ ਦੀ ਵੀ ਲੋੜ ਨਹੀਂ, ਕਹਿੰਦਾ ਕੀਰਤਨ ਸੋਹਲੇ ਲੋੜ ਨਹੀਂ, ਸੁਖਮਨੀ ਸਾਹਿਬ ਦੀ ਲੋੜ ਨਹੀਂ, ਆਸਾ ਦੀ ਵਾਰ ਲੋੜ ਨਹੀਂ। ਕਿਉਂ? ਕਿਉਂਕਿ ਉਹ ਕਹਿੰਦੇ ਨੇ ਵੀ ਬਾਣੀ ਵਿੱਚ ਇਹੀ ਲਿਖਿਆ ਕਿ ਵਾਹਿਗੁਰੂ ਵਾਹਿਗੁਰੂ ਕਰੋ, ਬਸ ਮੂਲ ਕੰਮ ਵਾਹਿਗੁਰੂ ਕਰੋ ਅਤੇ ਬਸ ਵਾਹਿਗੁਰੂ ਕਹੋ। ਫਿਰ ਉਹ ਇਹ ਵੀ ਕਹਿੰਦੇ ਨੇ ਵੀ ਅੰਮ੍ਰਿਤ ਦੀ ਵੀ ਇੰਨੀ ਲੋੜ ਨਹੀਂ ਹੈਗੀ, ਅੰਮ੍ਰਿਤ ਛਕਣ ਦੀ ਲੋੜ ਨਹੀਂ ਹੈਗੀ ਇੰਨੀ, ਵਾਹਿਗੁਰੂ ਵਾਹਿਗੁਰੂ ਕਰੋ ਬਸ। ਇਹ ਬਚੋ ਇਹਨਾਂ ਠੱਗਾਂ ਤੋਂ। ਇਹ ਜਿਹੜੇ ਐਂ ਕਹਿਣ ਵਾਲੇ ਨੇ ਉਹ ਦੂਜੇ ਪਾਸੇ ਕਹਿਣ ਵਾਲੇ ਨੇ, ਇਹ ਕਿਸੇ ਦਾ ਮਨ ਨਹੀਂ ਟਿਕਿਆ ਹੋਇਆ। ਸਾਰੀਆਂ ਗੱਲਾਂ ਮੈਨੂੰ ਪ੍ਰਕਾਸ਼ ਦਿਖ ਗਿਆ, ਮੈਨੂੰ ਐਂ ਦਿਖ ਗਿਆ। ਉਹ ਸਾਨੂੰ ਤਾਂ ਇੰਨੇ ਸਾਲ ਹੋ ਗਏ ਲੱਗਿਆ ਨੂੰ ਗਿੱਟੇ ਘੱਸ ਕੇ ਬਹਿ ਬਹਿ ਕੇ, ਸਾਡੇ ਸਾਨੂੰ ਤਾਂ ਹਾਲੇ ਪ੍ਰਕਾਸ਼ ਹੋਇਆ ਨਹੀਂ ਹੈਗਾ। ਲੋਕ ਕਹਿੰਦੇ ਮੈਨੂੰ 2 ਮਹੀਨੇ 'ਚ ਪ੍ਰਕਾਸ਼ ਹੋ ਗਿਆ, ਕੋਈ ਕਹਿੰਦਾ ਪਹਿਲੇ ਦਿਨ ਹੀ ਹੋ ਗਿਆ ਪ੍ਰਕਾਸ਼। 10ਵੇਂ ਪਾਤਸ਼ਾਹ 3 ਯੁੱਗ ਤੱਕ ਬੈਠੇ ਰਹੇ ਨੇ ਸ੍ਰੀ ਹੇਮਕੁੰਡ ਸਾਹਿਬ, ਤਾਂ ਜਾ ਕੇ ਕਹਿੰਦੇ ਕਿਤੇ ਦਵੈਤੇ ਏਕ ਰੂਪ ਹੋਏਗਾ, ਤਾਂ ਕਿਤੇ ਹੋਏ ਨੇ ਇੱਥੇ ਤੱਕ ਦੀ ਅਵਸਥਾ ਨੂੰ। ਇਹ ਲੋਕ ਕਹਿੰਦੇ ਮੈਂ 1 ਮਹੀਨਾ ਕੇ ਸਿਮਰਨ ਕੀਤਾ ਅਤੇ ਮੈਂ ਇੱਕ ਹੋ ਗਿਆ ਰੱਬ ਨਾਲ। ਤਾਂਹੀਓ ਗੁਰਬਾਣੀ 'ਚ ਮਹਾਰਾਜ ਨੇ ਬਚਨ ਲਿਖਿਆ, ਘਾਟ ਨਾ ਕਿਨਹੀ ਕਹਾਇਆ, ਸਭ ਕਹਿਤੇ ਹੈ ਪਾਇਆ। ਜਿਹਨੂੰ ਮਰਜ਼ੀ ਪੁੱਛ ਲਓ ਆਪਣੇ, ਜੋ ਛੇੜ ਕੇ ਦੇ ਲਓ ਕਿਸੇ ਨੂੰ, ਉਹ ਕਹਿੰਦਾ ਤੁਹਾਨੂੰ ਨਹੀਂ ਇੰਨਾ ਗਿਆਨ, ਮੈਂ ਰੱਬ ਨੂੰ ਮਿਲ ਚੁੱਕਿਆ। ਸੋ ਇਸ ਕਰਕੇ ਜਿਵੇਂ ਕੋਈ ਝੱਲਾ ਜਿਹਾ ਬੰਦਾ ਸਬਜ਼ੀ ਦੀ ਦੁਕਾਨ 'ਤੇ, ਮੈਂ ਸਬਜ਼ੀ ਲੈ ਰਿਹਾ, ਉਹ ਕਹਿੰਦਾ ਦੁਕਾਨਦਾਰ ਨੂੰ ਕਹਿੰਦਾ ਪਹਿਲਾਂ ਮੈਨੂੰ ਸਬਜ਼ੀ ਦੇ, ਉਹ ਕਹਿੰਦਾ ਪਹਿਲਾਂ ਗਿਆਨੀ ਜੀ ਆਏ ਨੇ, ਪਹਿਲਾਂ ਇਹਨਾਂ ਨੂੰ ਸਬਜ਼ੀ ਦੇ ਦਿਆਂ। ਉਹ ਕਹਿੰਦਾ ਇਹ ਗਿਆਨੀ ਮੈਂ ਧਿਆਨੀ, ਕਹਿੰਦਾ ਧਿਆਨੀ ਵੱਡਾ ਹੁੰਦਾ ਗਿਆਨੀ ਜੀ ਕਿ ਗਿਆਨੀ ਵੱਡਾ ਹੁੰਦਾ? ਮੈਂ ਕਿਹਾ ਜੀ ਧਿਆਨੀ ਵੀ ਵੱਡਾ ਹੁੰਦਾ, ਮੈਂ ਪਹਿਲਾਂ ਇਹਨੂੰ ਸਬਜ਼ੀ ਦੇ, ਭਾਈ ਧਿਆਨੀ ਨੂੰ ਸਬਜ਼ੀ ਪਹਿਲਾਂ ਦੇ, ਇਹ ਗੱਲ ਹੈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਘਾਟ ਨਾ ਕਿਨਹੀ ਕਹਾਇਆ, ਸਭ ਕਹਿਤੇ ਹੈ ਪਾਇਆ। ਹਰੇਕ ਬੰਦਾ ਕਹਿੰਦਾ ਕਿ ਮੈਂ ਗਿਆਨਵਾਨ, ਮੈਂ ਧਿਆਨਵਾਨ, ਪਰ ਉਹਦੇ ਪੱਲੇ ਅੰਦਰ ਕੱਖ ਨਹੀਂ ਹੈ। ਸਾਰੀਆਂ ਮੋਮੋ ਠੱਗਣੀਆਂ ਗੱਲਾਂ ਮਾਰਦੇ ਲੋਕ। ਇਸ ਕਰਕੇ ਸੰਗਤ ਨੂੰ ਭਟਕਣ ਦੀ ਲੋੜ ਨਹੀਂ। ਜੇ ਕੋਈ ਇਹ ਕਹੇ ਕਿ ਇਕੱਲਾ ਵਾਹਿਗੁਰੂ ਕਹਿਣਾ, ਉਹ ਵੀ ਸਾਡਾ ਮਿੱਤਰ ਨਹੀਂ। ਜੇ ਕੋਈ ਕਹੇ ਵੀ ਇਕੱਲੀ ਬਾਣੀ ਹੀ ਪੜ੍ਹੀ ਜਾਓ ਬਸ, ਉਹ ਵੀ ਸਾਡਾ ਮਿੱਤਰ ਨਹੀਂ। ਅਸੀਂ ਤਾਂ ਦੋਨੋਂ ਕੁਛ ਹੀ ਕਰਾਂਗੇ, ਅਸੀਂ ਬਾਣੀ ਵੀ ਪੜ੍ਹਾਂਗੇ, ਅਸੀਂ ਸਿਮਰਨ ਵੀ ਕਰਨਾ ਹੈ। ਟਾਈਮ ਅਨੁਸਾਰ ਅਸੀਂ 5 ਬਾਣੀਆਂ ਵੀ ਪੜ੍ਹਨੀਆਂ ਨੇ। ਸ੍ਰੀ ਸੁਖਮਨੀ ਸਾਹਿਬ ਦਾ ਪਾਠ ਆਸਾ ਦੀ ਵਾਰ ਸਵੇਰੇ ਨਿਤਨੇਮ 'ਚ ਕਰਾਂਗੇ, ਸ਼ਾਮ ਨੂੰ ਰਹਿ ਰਾਸ, ਰਾਤ ਨੂੰ ਕੀਰਤਨ ਸੋਹਲੇ ਦਾ ਪਾਠ ਕਰਾਂਗੇ, ਦਿਨੇ ਸ਼ਾਮ ਨੂੰ ਸੱਤੇ ਬਲਵੰਡੇ ਦੀ ਵਾਰ ਵੀ ਪੜ੍ਹਨੀ ਹੈ, 12 ਮਹਾਂ ਵੀ ਪੜ੍ਹਾਂਗੇ। ਅਸੀਂ ਤਾਂ ਨਾਲ ਨਾਲ ਜਿੰਨੀਆਂ ਬਾਣੀਆਂ ਸਾਨੂੰ ਵੱਧ ਤੋਂ ਵੱਧ ਪੜ੍ਹਨ ਦਾ ਹੁਕਮ ਹੈ ਪੜ੍ਹਾਂਗੇ। ਵਿਹਲੇ ਸਮੇਂ ਵਿੱਚ ਅਸੀਂ ਜਦੋਂ ਟਾਈਮ ਲੱਗ ਗਿਆ ਉਦੋਂ ਵਾਹਿਗੁਰੂ ਵੀ ਕਹਾਂਗੇ, ਜਦੋਂ ਸਮਾਂ ਲੱਗ ਗਿਆ ਉਦੋਂ ਮੂਲ ਮੰਤਰ ਵੀ ਪੜ੍ਹਾਂਗੇ। ਅਸੀਂ ਇੱਕੋ ਪਾਸੇ ਦੇ ਪੱਖੀ ਨਹੀਂ ਵੀ ਇੱਕੋ ਹੀ ਪਾਸੇ ਨੂੰ ਤੁਰੇ ਜਾਣਾ। ਗੁਰਬਾਣੀ ਮੂਲ ਰੂਪ ਹੈ, ਆਪਾਂ ਕਹੀਏ ਕਿ ਮੱਖਣ ਖਾਣਾ, ਦਹੀਂ ਖਾਣਾ, ਖੋਆ ਖਾਣਾ, ਸਾਰੀਆਂ ਚੀਜ਼ਾਂ, ਘਿਓ ਖਾਣਾ ਦੇਸੀ, ਪਰ ਦੁੱਧ ਦੀ ਲੋੜ ਨਹੀਂ ਹੈ। ਝੱਲਿਆ ਲੋਕਾਂ, ਜੇ ਦੁੱਧ ਨਾ ਹੋਇਆ ਆਪਣੇ ਘਰੇ, ਦੁੱਧ ਤੋਂ ਬਿਨਾਂ ਦਹੀਂ ਨਹੀਂ, ਦਹੀਂ ਬਿਨਾਂ ਮੱਖਣ ਨਹੀਂ, ਮੱਖਣ ਬਿਨਾਂ ਘਿਓ ਨਹੀਂ, ਦੁੱਧ ਤੋਂ ਬਿਨਾਂ ਤਾਂ ਖੋਆ ਵੀ ਨਹੀਂ ਬਣਦਾ ਹੈ। ਮੂਲ ਚੀਜ਼ ਦੁੱਧ ਹੈ ਤਾਂ ਸਾਰਾ ਕੁਛ ਹੈ। ਤਾਂ 10 ਚੀਜ਼ਾਂ ਬਣਾ ਲਓ, ਪਨੀਰ ਬਣਾ ਲਓ, ਭਾਵੇਂ ਮੂਲ ਚੀਜ਼ ਗੁਰਬਾਣੀ ਆ ਆਪਣੇ ਕੋਲੇ।
ਜੇ ਗੁਰਬਾਣੀ ਹੈ ਤਾਂ ਨਾਮ ਹੈ। ਇਹ ਬਾਣੀ ਜੋ ਜੀਓਂ ਜਾਣਾ ਤਿਸ ਅੰਤਰ ਰਵੇ ਹਰ ਨਾਮਾ। ਇਸ ਕਰਕੇ ਮਹਾਰਾਜ ਕਹਿੰਦੇ ਨਿਤਨੇਮ ਨਾ ਤਿਆਗਿਓ। ਕਿਤੇ ਕਈ ਲੋਕਾਂ ਨੇ ਮਗਰ ਲੱਗ ਕੇ ਵੀ ਨਿਤਨੇਮ ਦੀ ਤਾਂ ਲੋੜ ਨਹੀਂ, ਸਿਰਫ ਵਾਹਿਗੁਰੂ ਵਾਹਿਗੁਰੂ ਕਰਨਾ, ਇਹ ਵੀ ਨਹੀਂ ਕਰਨਾ। ਇਹ ਦਸਵੇਂ ਪਾਤਸ਼ਾਹ ਦੀ ਖੁਸ਼ੀ ਨਹੀਂ ਹੋਣੀ ਆਪਣੇ ਤੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਅਸੂਲ ਸਾਦੇ ਜੇ ਮੈਂ ਰਹਿਤਨਾਮੇ ਚ ਦੱਸੇ ਨੇ ਉਹਨਾਂ ਦਾ ਹੀ ਅਮਲ ਗ੍ਰਹਿਣ ਕਰੋ। ਆਪਣਾ ਜੋ ਮਰਿਆਦਾ ਬਣਾਈ ਹੋਈ ਹੈ, ਜੋ ਪੰਜਾਂ ਪਿਆਰਿਆਂ ਨੇ ਉਪਦੇਸ਼ ਦਿੱਤਾ, ਪੰਜਾਂ ਨੇ ਤਾਂ ਨਹੀਂ ਸੀ ਕਿਹਾ ਇਕੱਲਾ ਵਾਹਿਗੁਰੂ ਮੰਤਰ ਕਰਿਓ। ਆਪਾਂ ਪੰਜਾਂ ਦੇ ਸਿੱਖ ਹਾਂ, ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਿਆ ਜਾਂ ਇੱਕ ਬੰਦੇ ਤੋਂ ਛਕਿਆ ਆਪਾਂ ਨੇ? ਇਸ ਕਰਕੇ ਜੋ ਪੰਜਾਂ ਨੇ ਹਦਾਇਤਾਂ ਕੀਤੀਆਂ ਸਾਨੂੰ, ਅਸੀਂ ਉਹਨਾਂ ਨੂੰ ਮੰਨਣਾ। ਵਿਸ਼ਰਾਮ ਦੇ ਕੇ ਮਹਾਰਾਜ ਕਹਿੰਦੇ ਔਰ ਨ ਕਹਾ ਉਪਦੇਸ਼ ਹੈ ਭਸਤ ਹੋਏ ਪ੍ਰਬੋਧ ਨਾ ਲਾਗੋ। ਤੈਨੂੰ ਤਾਂ ਕੋਈ ਅਸਰ ਹੋਇਆ ਨਹੀਂ, ਲੋਕਾਂ ਨੂੰ ਗਿਆਨ ਦਿੰਦਾ ਫਿਰਦਾ। ਸਿੰਚਿਤ ਕਹਾ ਪਰੇ ਵਿਖਿਨ ਕਹਿ, ਕਹਿੰਦੇ ਵਿਸ਼ਿਆਂ ਵਿਕਾਰਾਂ ਨੂੰ ਸਿੰਚਿਤ ਇਕੱਠੇ ਕਰਦਾ ਫਿਰਦਾ ਹਰ ਵਕਤ। ਵਿਸ਼ੇ 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 ਵਿਸ਼ੇ, ਕਿਸੇ ਬੰਦੇ ਨੂੰ ਮਾੜਾ ਜਿਹਾ ਛੇੜ ਕੇ ਦੇਖ ਲਓ, ਕੋਈ ਪੁੱਠੀ ਜੀ ਗੱਲ ਕਰਕੇ ਵਿਸ਼ਿਆਂ ਵਾਲੀ, ਫਿਰ ਉਹਨੂੰ ਆਪਾਂ ਨੂੰ ਰੋਕਣ ਦੀ ਲੋੜ ਨਹੀਂ। ਬਸ ਸ਼ਾਮ ਤੱਕ ਸੁਣ ਲਓ, ਸਾਰੀ ਰਾਤ ਸੁਣ ਲਓ, ਦੂਜੇ ਦਿਨ ਸੁਣ ਲਓ। ਜਿੰਨੀਆਂ ਵਿਸ਼ਿਆਂ ਵਿਕਾਰਾਂ ਦੀਆਂ ਗੱਲਾਂ ਆਮ ਬੰਦੇ ਨੂੰ ਆਉਂਦੀਆਂ ਨੇ, ਇੰਨੀ ਬਾਣੀ ਕੰਠ ਨਹੀਂ ਹੈ ਕਿਸੇ ਨੂੰ, ਇੰਨਾ ਉਹ ਸਿਮਰਨ ਨਹੀਂ ਕਰਦਾ ਬੰਦਾ ਜਿੰਨੀਆਂ ਵਿਸ਼ਿਆਂ ਦੀਆਂ ਗੱਲਾਂ ਕਰਦਾ। ਇਸਤਰੀਆਂ ਦੀਆਂ ਗੱਲਾਂ, ਫਿਲਮਾਂ ਦੀਆਂ ਗੱਲਾਂ, ਉਹ ਗੱਲਾਂ, ਜਿੰਨੀਆਂ ਵਿਕਾਰਾਂ ਦੀਆਂ ਗੱਲਾਂ ਇਨਸਾਨ ਕਰਦਾ, ਇਹ 24 ਘੰਟੇ ਕਰਾ ਲਓ, 36 ਘੰਟੇ ਕਰਾ ਲਓ, 48 ਘੰਟੇ ਕਰਾ ਲਓ, ਇਹ ਨਹੀਂ ਥੱਕਦਾ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਸਿੰਚਿਤ ਕਹਾਂ ਪਰੇ ਵਿਖਿਨ ਕਹਿ, ਇਹਨਾਂ ਨੂੰ ਕੀ ਇਕੱਠੇ ਕਰੀ ਜਾਂਦੇ ਹੋ ਵਿਸ਼ਿਆਂ ਵਿਕਾਰਾਂ ਨੂੰ? ਕਬਹੋ ਵਿਖੈ ਰਸ ਤਿਆਗੋ, ਕਹਿੰਦੇ ਕਦੇ ਤਾਂ ਵਿਸ਼ਿਆਂ ਦਾ ਰਸ ਛੱਡਿਆ ਕਰੋ, ਵਿਸ਼ਿਆਂ ਦਾ ਰਸ ਕਦੇ ਤਾਂ ਛੱਡਦਿਆ ਕਰੋ, ਕਦੇ ਤਾਂ ਰੱਬ ਦੇ ਨਾਮ ਦਾ ਰਸ ਲਿਆ ਕਰੋ। ਕਿ 24 ਘੰਟੇ ਵਿਸ਼ੇ ਹੀ ਚੰਗੇ ਲੱਗਦੇ ਤੁਹਾਨੂੰ, ਜਦੋਂ ਦੇਖੋ ਵਿਸ਼ਿਆਂ ਦੀਆਂ ਗੱਲਾਂ, ਮਾੜੀਆਂ ਗੱਲਾਂ, ਪੁੱਠੀਆਂ ਗੱਲਾਂ, ਹਰ ਵਕਤ ਐਸੀਆਂ ਗੱਲਾਂ ਕਰਦੇ ਰਹਿੰਦੇ। ਫਿਰ ਮਹਾਰਾਜ ਕਹਿੰਦੇ ਨੇ ਕੇਵਲ ਕਰਮ ਭਰਮ ਸੇ ਚਿੰਨ੍ਹ, ਜਿਹੜੇ ਕੇਵਲ ਕਰਮ ਕਰਨੇ ਨੇ ਨਾ, ਕਰਮ ਕਾਂਡ ਕਰਨੇ ਰੱਬ ਦੇ ਨਾਮ ਤੋਂ ਬਿਨਾਂ, ਭਰਮ ਸੇ ਚਿੰਨ੍ਹ, ਇਹ ਭਰਮ ਵਰਗੇ ਜਾਣੋ, ਇਹ ਭਰਮ ਹੀ ਐਵੇਂ ਕਰਮ ਕਰਨਾ ਭਰਮ ਰੂਪ ਹੈ। ਤੁਸੀਂ ਕੋਸ਼ਿਸ਼ ਕਰਦੇ ਹੋ ਕਹਿੰਦੇ ਕਰਮ ਦੇ ਨਾਲ ਪਰਮੇਸ਼ਰ ਨੂੰ ਪ੍ਰਾਪਤ ਕਰੀਏ, ਕਰਮ ਕਾਂਡ ਦੇ ਨਾਲ, ਇਹਦਾ ਸਾਰਾ ਭਰਮ ਹੈ ਤੇਰਾ ਕਿ ਸ਼ਾਇਦ ਪਾਣੀ 'ਚ ਖੜਨ ਵਾਲਿਆਂ ਨੂੰ ਰੱਬ ਜਲਦੀ ਮਿਲਦਾ, ਫਿਰ ਮੱਛੀਆਂ ਨੂੰ ਪਹਿਲਾਂ ਮਿਲਦਾ, ਡੱਡੂਆਂ ਨੂੰ ਮਿਲਦਾ, ਸ਼ਾਇਦ ਨਗਨ ਰਹਿਣ ਨਾਲ ਮਿਲਦਾ, ਫਿਰ ਬਾਨਕਾ ਮਿਰਗ ਮੁਕਤ ਸਭ ਹੋਗ, ਫਿਰ ਤਾਂ ਜੰਗਲ ਦੇ ਮਿਰਗ ਮੁਕਤ ਹੋ ਜਾਂਦੇ। ਤਾਂ ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਵੀ ਕੋਈ ਕਰੇ ਉਹ ਸਾਰਾ ਕੁਝ ਉਹਦਾ ਭਰਮ ਹੈ, ਨਾਮ ਤੋਂ ਬਿਨਾਂ ਸਾਰਾ ਹੀ ਭਰਮ ਹੈ। ਧਰਮ ਕਰਮ ਅਨੁਰਾਗੋ, ਮਹਾਰਾਜ ਕਹਿੰਦੇ ਕਦੇ ਧਰਮ ਦੇ ਕਰਮ ਨਾਲ ਵੀ ਪਿਆਰ ਕਰਿਆ ਕਰ, ਕੇਵਲ ਕਰਮ ਨਾਲ ਪਿਆਰ ਨਾ ਕਰਿਆ ਕਰ। ਇੱਕ ਤਾਂ ਹੁੰਦਾ ਕਰਮ ਧਰਮ ਤੋਂ ਬਿਨਾਂ, ਇੱਕ ਹੁੰਦਾ ਧਰਮ ਦਾ ਕਰਮ। ਸਤਿਗੁਰੂ ਕਹਿੰਦੇ ਧਰਮ ਦਾ ਕਰਮ ਕਰਿਆ ਕਰ, ਧਰਮ ਦੇ ਕਰਮ ਨਾਲ ਪਿਆਰ ਕਰਿਆ ਕਰ, ਅਤੇ ਆਮ ਫੋਕਟ ਜਿਹੜੇ ਕਰਮ ਨੇ ਇਹਨਾਂ ਤੋਂ ਥੋੜ੍ਹਾ ਜਿਹਾ ਪਾਸੇ ਰਿਹਾ ਕਰ। ਸੰਗ੍ਰਹਿ ਕਰੋ ਸਦਾ ਸਿਮਰਨ ਕੋ, ਸਿਮਰਨ ਨੂੰ ਸੰਗ੍ਰਹਿ ਕਰੋ, ਇਕੱਠਾ ਕਰੋ, ਸਿਮਰਨ ਨੂੰ ਹਮੇਸ਼ਾ ਇਕੱਠਾ ਕਰਦੇ ਰਹੋ, ਸੰਗ੍ਰਹਿ ਕਰੋ। ਜਿਵੇਂ ਕੌਡੀ ਕੌਡੀ ਜੋਰ ਤੇ ਜੋਰੇ ਲੱਖ ਕਰੋੜ, ਕੌਡੀ ਕੌਡੀ ਬੰਦਾ ਪੈਸਾ ਪੈਸਾ ਜੋੜਦਾ ਸਾਰਾ ਦਿਨ, ਪੱਖਾ ਚੱਲਦਾ ਭੱਜ ਕੇ ਬੰਦ ਕਰਦਾ, ਬਿੱਲ ਨਾ ਆ ਜੇ, ਆਹ ਨਾ ਹੋ ਜੇ, ਉਹ ਨਾ ਹੋ ਜੇ, ਇੱਥੋਂ ਪੈਸੇ ਬਚ ਜਾਣ, ਉੱਥੋਂ ਬਚ ਜਾਣ, ਸਾਰਾ ਦਿਨ ਆਪਣੀ ਬਿਰਤੀ ਸੰਗ੍ਰਹਿ ਕਰਨ ਵਿੱਚ ਹੁੰਦੀ ਕਿ 2 ਪੈਸੇ ਉੱਥੋਂ ਬਚ ਜਾਣ, 2 ਪੈਸੇ ਉੱਥੋਂ ਬਚ ਜਾਣ, ਸ਼ਾਮ ਤੱਕ ਇੰਨੇ ਬਚਾ ਲਵਾਂ। ਮਹਾਰਾਜ ਕਹਿੰਦੇ ਨੇ ਸੰਗ੍ਰਹਿ ਕਰੋ ਸਦਾ ਸਿਮਰਨ ਕੋ, ਕਦੇ ਇਹ ਵੀ ਲਾਭ ਖੱਟਿਆ ਕਿ ਸੰਗ੍ਰਹਿ ਕਰੀਏ ਸਿਮਰਨ ਦਾ? ਚੱਲ 2 ਮਿੰਟ ਬੱਸ ਉਡੀਕਦੇ ਹਾਂ, 2 ਮਿੰਟ ਲੱਗ ਜਾਣੇ, ਹਲੇ ਆਉਣੀ ਹੈ ਬੱਸ ਤੇ, ਬੱਸ ਅੱਡੇ 'ਤੇ ਖੜ੍ਹਾ ਹੈ, ਕਦੇ ਉੱਥੇ ਵੀ ਕਰ ਲਿਆ ਕਰ ਵਾਹਿਗੁਰੂ ਵਾਹਿਗੁਰੂ, ਕਿਤੇ ਹੋਰ ਵੀ ਕਰ ਲਿਆ ਕਰ। ਕਹਿੰਦੇ ਜਿੱਥੇ ਵੀ ਟਾਈਮ ਲੱਗ ਜੇ, ਜੇ ਤਾਂ ਦੁਨਿਆਵੀ ਕੰਮ ਹੈ ਫਿਰ ਤਾਂ ਬੰਦਾ ਭੱਜ ਕੇ ਜਾਂਦਾ। ਕਹਿੰਦੇ ਹਲੇ 10 ਮਿੰਟ ਹੈਗੇ ਨੇ, चल मैं हले आ कम करिया वा ए मैं 10 पैसे बच जाएंगे। सो जिमें कोई बंदा रिटायर होया मैं क्या अजकल हूं तुम रिटायर हो गए थोड़ी पेनशन भी काफी है हूं की करते हो कहना मैं किसी हूं ना होटल में नौकरी करदा मैनेजर की। मैं क्या मैंने तो बड़ी आस थी भी तुम हूं सारा कुछ करके रब ने 10,000 रुपये महीना पेनशन देनी है भी कथा जाया करोंगे नाम जपया करोंगे। कहना तड़के ही चला जाना 7 बजे होटल से। मैं क्या तुहानू रब ने ऐसे बंधन पाए ने मैं तुहानू लालच नहीं तुहाडा जांदा। जब वाहिगुरु इन्ना कुछ दिंदा पेनशन दिती रब ने इसे करके दिती है भी पेनशन लै ते नाम जप। रब ने बड़े सोहने साधन बनाए बंदे लई पर ये बंदा जिहड़ा मरन तक इको ही काम करता कौडी कौडी जोर ते जोरे लाख करोड़ पर कहने नंगे पांव ते गए जिनके लाख करोड़। वो नंगे पैरी गए ने लखां करोड़ां वाले ते नाम सिमरन इकट्ठा ही नहीं किया। परम पाप ताज भागो महाराज कहने जेड़े वड्डे पाप ने परम पाप उन्हां नूं तज के छड के भागो भज जाओ। कुरैतां जिहड़ियां चारे ने ब्राह्मण कैली घात कंजका अणचारी का धान फिटक फिटका कोड़ बदिया सदा सदा अभिमान यह जे गुनाह जिहड़े करने ने यह सारे गुनाहां तों बचो बचो। महाराज कहने जे तुसीं बचोगे तां कोई तुहाडा भला हो जाएगा क्योंकि परम पाप लिखिया इत्थे वड्डे पाप छोटे पाप उस तो छोटे पाप उस तो छोटे पाप छोटे छोटे पाप तो अपने इत्थे ही कट्टे जांदे ने इहदा नेड़े तेड़े काम मुक जांदा। चलो चलान हो गया भरियावांगे जाके होर कोई छोटी जी गल हुई पर जे कतल हो जाए फिर औखा हुण ये काम नहीं ठीक होना हुण इहदे वट्टे फांसी मिलनी है 20 साल होनी तैनू। ये परम पाप बंदे का मार देना धियां भैणां नूं मार देना सोना चोरी करना यह जे गुनाह लिखे हुए ने कई बड़े बड़े 10 गुनाह बाइबल विच जिहड़े लिखे उही 10 गुनाह वेदां च लिखे ने उही 10 गुनाह अपने च ने वह सारे यही गुनाह ने छोटे छोटे वड्डे वड्डे। महाराज कहने परम पाप तज भागो वड्डियां पापां तों बचो हुक्का हजामत हलालो हराम ये चार कुरैतां बड़ियां माड़ियां ने इन्हां तों बचो। इस करके संग्रह करो सदा सिमरन को सिमरन नूं इकट्ठा करो जाते दूख पाप नह भेटै काल जाल ते तागो तागो हुंदा जानना काल काल जाल है ना जिहड़ा मौत दा जाल है इस मौत दे जाल दा तागो तो भाव ज्ञान अपने मन दे अंदर हमेशा बसा के रखो कि मैं मरना भी है। जे मौत हिरदे च वसा लईए कि मैं मरना भी है जाना भी है लेखा भी देना पैना है जाते दूख पाप न पेट है इस करके दुख ते पापा नाल ना मिलाप करें काल जाल ते तागो। जे मन दे अंदर बंदे दे ज्ञान रहे कि मेरी मौत होनी है ते मैं मरना है तो फिर बंदा दुखा पापा नाल मिलदा ही नहीं उधर नूं नहीं जांदा। फिर उन्होंने महाराज कहने सियाणप रही है कि मैं मरना है भाई मैं क्यों माड़े काम करा यह तो उ बंदे माड़े काम करते हैं जिन्हों ये ज्ञान ही नहीं कि मैं मरना जिन्हों ज्ञान हो गया कि मरना वह 100 जतन कर लेंगे ने जिन्हों ज्ञान नहीं वो कोई जतन नहीं करता। जाओ सुख कहो जाओ सुख चाहो सदा सबन कहो। महाराज कहने जे